ਕਿਨੇ ਨਾ ਪਰਚਾ ਲਾਇਆ।
ਕੋਈ ਮੁਗਲ ਉਹਨਾਂ ਦੇ ਮੰਤਰ ਪੜਨ ਨਾਲ ਅੰਨਾ ਨਾ ਹੋਇਆ ਤੇ ਨਾ ਕਿਸੇ ਦੀ ਕੋਈ ਪਛਾਣ ਹੋ ਸਕੀ।
ਮੁਗਲ ਪਠਾਨਾ ਪਈ ਲੜਾਈ, ਰਨ ਮੈਂ ਤੀਗ ਵਗਾਈ।
ਇਹ ਸ਼ਬਦ ਮਹਾਰਾਜ ਨੇ ਉਹਨਾਂ ਹਾਲਾਤਾਂ ਨੂੰ ਬਿਆਨ ਕਰਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਮੌਜੂਦ ਹੈ ਆਖਿਆ। ਔਰ ਸਾਫ ਬਚਨ ਨੇ, ਕੁਝ ਲੋਕ ਇਹਨਾਂ ਸ਼ਬਦਾਂ ਨੂੰ ਬਾਬਰ ਬਾਣੀ ਵੀ ਕਹਿ ਦਿੰਦੇ ਨੇ, ਔਰ ਕਈਆਂ ਬੜੇ ਚੋਟੀ ਦੇ ਸਿਆਣੇ ਕੀਰਤਨੀ ਅਖਵਾਉਣ ਵਾਲਿਆਂ ਨੇ ਇਹਨਾਂ ਸ਼ਬਦਾਂ ਨੂੰ ਰਿਕਾਰਡ ਵੀ ਕਰਾਇਆ ਅਤੇ ਨਾਂ ਰੱਖਿਆ ਬਾਬਰ ਬਾਣੀ। ਮੈਨੂੰ ਇੱਕ ਸੱਜਣ ਕਹਿਣ ਲੱਗਾ ਵੀ ਇਹ ਕਾਰ ਫਲਾਣੀ ਕੰਪਨੀ ਦੀ, ਉਹਨੇ ਨਾਮ ਲਿਆ, ਅਤੇ ਮੈਂ ਕਿਹਾ ਗੱਲ ਇਹ ਹੈ ਕੰਪਨੀ ਹੋਣੇ ਦਾ ਕੀ ਲੱਗਦੀ ਹੈ ਜੇ ਅਸਾਂ ਪੈਸੇ ਦਿੱਤੇ ਅਤੇ ਕਾਰ ਤਾਂ ਸਾਡੀ ਹੈ। ਬਾਬਰ ਬਾਣੀ ਇਸ ਬਾਣੀ ਨੂੰ ਕਹਿਣਾ, ਗੁਰੂ ਨਾਨਕ ਦੀ ਬਾਣੀ ਨੂੰ, ਇਹ ਸਤਿਗੁਰੂ ਜੀ ਦੀ ਬਾਣੀ ਦਾ ਅਪਮਾਨ ਕਰਨ ਦੇ ਸਮਾਨ ਹੈ। ਬਾਬਰ ਦੇ ਉਹਨਾਂ ਹਾਲਾਤਾਂ ਪ੍ਰਥਾਏ ਮਹਾਰਾਜ ਨੇ ਉੱਥੇ ਸ਼ਬਦ ਉਚਾਰੇ ਨੇ, ਪਰ ਬਾਬਰ ਬਾਣੀ ਨਹੀਂ ਹੈ, ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ। ਔਰ ਸਾਡੀ ਬਾਣੀ ਗੁਰੂ ਰੂਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਜਦ ਅਸੀਂ ਇਹਨਾਂ ਸ਼ਬਦਾਂ ਨੂੰ ਬਾਬਰ ਬਾਣੀ ਕਹਿੰਦੇ ਹਾਂ ਤਾਂ ਫਿਰ ਇੰਝ ਹੀ ਹੈ ਜਿਵੇਂ ਅਸੀਂ ਗੁਰੂ ਨਾਨਕ ਨੂੰ ਬਾਬਰ ਕਹਿੰਦੇ ਹੋਈਏ, ਪਰ ਸਾਡੀ ਸਮਝ ਕਈ ਦਫ਼ਾ ਰੁਕ ਜਾਂਦੀ ਹੈ, ਕੰਮ ਨਹੀਂ ਕਰਦੀ। ਜਿੰਨਿਆਂ ਆਪਣੇ ਸਰਵਣ ਕੀਤਾ ਹੈ ਨਾ, ਹੁਣ ਕਦੀ ਇਹਨਾਂ ਸ਼ਬਦਾਂ ਨੂੰ ਬਾਬਰ ਬਾਣੀ ਨਾ ਕਹਿਣਾ, ਅਤੇ ਜੇ ਕੋਈ ਆਖੇ ਤਾਂ ਉਹਨੂੰ ਸਮਝਾਉਣਾ, ਪਰ ਸਮਝਾਉਣਾ ਪਿਆਰ ਨਾਲ, ਇਹ ਨਾ ਹੋਵੇ ਅਗਲੇ ਦੇ ਨਾਲ ਹੁਣ ਸੇਵਾ ਉਹਦੀ ਕਰਨ ਲੱਗ ਪਓ ਡਾਂਗਾ ਫੜ ਕੇ, ਬਈ ਤੈਨੂੰ ਇਸ ਤਰ੍ਹਾਂ ਸਮਝਾਵਾਂਗੇ। ਪਿਆਰ ਨਾਲ ਸਮਝਾਉਣਾ ਹੈ ਬਈ ਪੁਰਖਾ, ਇਹਨਾਂ ਸ਼ਬਦਾਂ ਦਾ ਬਾਬਰ ਨਾਲ ਕੋਈ ਸੰਬੰਧ ਨਹੀਂ ਹੈ, ਬਾਬਰ ਨੇ ਸ਼ਬਦ ਨਹੀਂ ਉਚਾਰੇ, ਇਹਨਾਂ ਦਾ ਸੰਬੰਧ ਬਾਬੇ ਨਾਲ ਹੈ, ਕਿਉਂਕਿ ਸ਼ਬਦ ਬਾਬੇ ਨੇ ਉਚਾਰਨ ਕੀਤੇ ਨੇ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ, ਬੜੀ ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ ਵਿੱਚ ਪਾ ਦੇਣਾ। ਬੜੇ ਬੜੇ ਸਿਆਣੇ ਸੱਜਣ, ਗੁਰੂ ਘਰ ਦੇ ਸੇਵਾਦਾਰ ਔਰ ਮਾਨਣੀਏ ਵਲਟੋਹਾ ਜੀ ਸੰਗਤ ਵਿੱਚ ਬੈਠੇ ਨੇ, ਮੈਂ ਤਾਂ ਡਰ ਡਰ ਕੇ ਹੀ ਕੋਈ ਬੋਲ ਕਹਿੰਦਾ। ਮੇਰੇ ਵੱਡੇ ਵੀਰ ਬਲਜਿੰਦਰ ਸਿੰਘ ਜੀ ਸੰਧੂ ਸਾਹਿਬ ਬਹੁਤ ਸਿਆਣੇ ਪੁਰਖ ਨੇ ਔਰ ਬੜੇ ਸੇਵਕ ਪੁਰਖ ਨੇ। ਉਸ ਦਿਨ ਨਗਰ ਕੀਰਤਨ ਵਿੱਚ ਮੈਂ ਦੇਖਿਆ ਸੀ, ਮੈਨੂੰ ਉਹ ਜੈਕਟ ਦਾ ਨਾਂ ਤਾਂ ਨਹੀਂ ਆਉਂਦਾ ਜਿਹੜੀ ਪੀਲੇ ਰੰਗ ਦੀ ਹੁੰਦੀ, ਵੀ ਉਹਨੂੰ ਕੀ ਕਹਿੰਦੇ ਨੇ। ਉਹ ਪਾ ਕੇ ਅੱਗੇ ਅੱਗੇ ਸੰਗਤਾਂ ਦੀ ਸੇਵਾ ਵਿੱਚ ਮੈਂ ਚੱਲਦਿਆਂ ਹੋਇਆ ਇਹਨਾਂ ਨੂੰ ਦੇਖਿਆ, ਤਾਂ ਮੈਂ ਕਿਹਾ ਹੇ ਗੁਰੂ ਨਾਨਕ ਦੇਵ ਮਹਾਰਾਜ, ਜਦੋਂ ਕੋਈ ਪ੍ਰੇਮ ਨਾਲ ਸੇਵਾ ਕਰਦਾ ਹੈ, ਪ੍ਰੇਮ ਨਾਲ ਸੰਗਤਾਂ ਦਾ ਦਰਦ ਸਮਝਦਾ ਹੈ, ਉਸ ਵੇਲੇ ਉਹਦੇ ਹਿਰਦੇ 'ਚ ਤੂੰ ਹੀ ਵਰਤ ਰਿਹਾ ਹੁੰਦਾ। ਹੋਰ ਬੜੀਆਂ ਕੀਮਤੀ ਹਸਤੀਆਂ ਸਿੱਖ ਜਗਤ ਦੀਆਂ ਸੰਗਤ ਵਿੱਚ ਤਸ਼ਰੀਫ ਫਰਮਾ ਨੇ, ਜਪਣ ਵਾਲੀਆਂ ਆਤਮਾਵਾਂ ਬੈਠੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਦਾਸ ਨੂੰ ਬਖਸ਼ ਦੇਣਾ, ਔਰ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਚਰਨਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ, ਸੁਣ ਹਰ ਕਥਾ ਉਤਾਰੀ ਮੈਲ। ਆਪ ਜੀ ਨੂੰ ਕਥਾ ਵਿਚਾਰਾਂ ਨਾਲ ਗੁਰ ਇਤਿਹਾਸ ਦੀ ਕਥਾ ਨਾਲ ਜੋੜ ਰਹੇ ਸਨ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗੋਹਰੇ ਮਸਕੀਨ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਹੋਰਾਂ ਦਾ, ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਵਡਮੁੱਲੇ ਵਿਚਾਰਾਂ ਨਾਲ ਗੁਰ ਇਤਿਹਾਸ ਦੀ ਕਥਾ ਨਾਲ ਜੋੜਿਆ ਹੈ। ਗੁਰੂ ਚਰਨਾਂ 'ਚ ਅਰਦਾਸ ਹੈ ਗੁਰੂ ਪਾਤਸ਼ਾਹ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਇਸੇ ਤਰ੍ਹਾਂ ਕੌਮ ਦੀ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਉਣ ਵਾਲੇ ਐਤਵਾਰ ਨੂੰ ਨਗਰ ਕੀਰਤਨ ਐਡਮਿੰਟਨ ਵਿਖੇ ਹੋ ਰਹੇ ਹਨ। ਖਾਲਸਾ ਸਾਜਨ ਦਿਵਸ ਨੂੰ ਸਮਰਪਿਤ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਹਾਜ਼ਰੀ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਲਗਭਗ 12 ਵਜੇ ਦੇ ਕਰੀਬ ਨਗਰ ਕੀਰਤਨ ਆਰੰਭ ਹੋਣਗੇ, ਜੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਆਰੰਭ ਹੋਣਗੇ। ਗੁਰਦੁਆਰਾ ਰਾਮਗੜੀਆ ਮੈਲਵੜ ਤੋਂ ਉੱਥੇ ਦੀਵਾਨ ਲੱਗਣਗੇ, ਉਸ ਤੋਂ ਬਾਅਦ ਦੁਬਾਰਾ ਫਿਰ ਬੈਕ ਸ੍ਰੀ ਗੁਰੂ ਸਿੰਘ ਸਭਾ ਆਉਣਗੇ। ਆਪ ਜੀ ਨੂੰ ਬੇਨਤੀ ਕਿ ਜ਼ਰੂਰ ਪਹੁੰਚ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਓ, ਢਾਡੀ ਵਾਰਾਂ ਕੀਰਤਨ ਅਤੇ ਗੁਰਮ ਵਿਚਾਰਾਂ ਸੁਣ ਕੇ ਜੀਵਨ ਨੂੰ ਸਫਲ ਬਣਾਉਣ ਦੀ ਸਫਲਾ ਬਣਾਓ। ਮਹਾਨ ਢਾਡੀ ਜਥੇ ਉੱਥੇ ਪਹੁੰਚ ਰਹੇ ਹਨ, ਸਾਡੇ ਵੀ ਜੋ ਗਿਆਨੀ ਗੁਰਮੀ ਸਿੰਘ ਜੀ ਬੁਲਟੋ ਆ, ਇਹਨਾਂ ਨੇ ਵੀ ਉੱਥੇ ਜਾਣਾ ਹੈ, ਹੋਰ ਵੀ ਜਥੇ ਪਹੁੰਚੇ ਹੋਏ ਹਨ। ਆਪ ਜੀ ਨੂੰ ਬੇਨਤੀ ਕਿ ਜ਼ਰੂਰ ਪਹੁੰਚ ਕੇ ਲਾਹਾ ਲੈਣ ਦੀ ਕਿਰਪਾਲਤਾ ਕਰੋ। ਆਓ ਹੁਣ ਸਰਵਨ ਕਰਦੇ ਹਾਂ ਢਾਡੀ ਵਾਰਾਂ ਨੂੰ ਜੋੜ ਰਹੇ ਹਨ ਪੰਥ ਪ੍ਰਸਿੱਧ ਢਾਡੀ ਗਿਆਨੀ ਗੁਰਮੁਖ ਸਿੰਘ ਜੀ ਬਲਟੋਆ ਅਤੇ ਉਹਨਾਂ ਦੇ ਸਾਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕੀਤਾ ਹੈ ਦਦਾਰ ਜਿਸਨੇ, ਕੀਤਾ ਹੈ ਦਦਾਰ ਜਿਸਨੇ, ਤ੍ਰਿਪਤਾ ਦਿਲਾਰ ਦਾ ਗੇੜ ਹੱਜ ਰਾਸੀ ਵਾਲਾ ਗਿਆ ਉਹ ਨਕਟੀਆ, ਕੀਤਾ ਹੈ ਦਦਾਰ
ਦਰਬਾਰ ਵਿੱਚ ਸਜ ਬੈਠੇ, ਸ਼ਾਮਾਂ ਦੇ ਸਜੇ ਹੋਏ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇ ਮਹਾਵਾਕ ਅਨੁਸਾਰ ਸੁਣ ਹਰ ਕਥਾ ਉਤਾਰੀ ਮੈਲ ਸਾਹਿਬ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਗੁਰ ਇਤਿਹਾਸ ਆਪ ਜੀ ਮੇਰੇ ਤੋਂ ਪਹਿਲਾਂ ਅਤਿ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗੌਰੇ ਮਸਕੀਨ ਆਪਾਂ ਨੂੰ ਖੋਜ ਭਰਪੂਰ ਵਿਚਾਰਾਂ ਸਾਹਿਤ ਸਰਵਣ ਕਰਵਾ ਰਹੇ ਸਨ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਣਾਂ ਵਿੱਚ ਮਸਤਕ ਚੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਦੀ ਖੁਸ਼ੀ ਅੰਦਰ ਫਤਿਹ ਬੁਲਾਉਂਦਾ ਹਾਂ। ਪ੍ਰਵਾਨਗੀ ਦਾ ਉੱਤਰ ਚੜ੍ਹਦੀ ਕਲਾ ਵਿੱਚ ਦੇਣਾ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੱਲ੍ਹ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਸਿੱਖ ਇਤਿਹਾਸ ਦੀ ਵਾਰ ਕਹਿੰਦਿਆਂ ਇੱਥੋਂ ਤੱਕ ਪੁੱਜੇ ਸੀ। ਸਾਡਾ ਇਤਿਹਾਸ ਸਾਡੇ ਆਪਣਿਆਂ ਨੇ ਨਹੀਂ ਲਿਖਿਆ, ਇਹ ਬਿਲਕੁਲ ਸੱਚ ਹੈ। ਆ ਹੁਣ ਜਿਹੜੇ ਨਵੇਂ ਯੁੱਗ ਦੇ 20ਵੀਂ ਸਦੀ ਦੇ ਲਿਖਾਰੀ ਆਏ, ਇਹਨਾਂ ਨੇ ਉਪਰਾਲੇ ਕੀਤੇ ਹੈ। ਪ੍ਰੋਫੈਸਰ ਆਏ, ਪ੍ਰਿੰਸੀਪਲ ਆਏ, ਇਹ ਨਵੇਂ ਨਵੇਂ ਲਿਖਾਰੀਆਂ ਨੇ ਪ੍ਰਾਚੀਨ ਇਤਿਹਾਸ ਦੀਆਂ ਪਰਤਾਂ ਨੂੰ ਇਹਨਾਂ ਨੇ ਖੋਲ੍ਹ ਕੇ ਤੁਹਾਡੇ ਸਾਹਮਣੇ ਲਿਆਂਦਾ, ਜਿਹਦੇ ਵਿੱਚੋਂ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਖਜ਼ਾਨਾ ਆਪਣੇ ਆਪ ਨੂੰ ਰੱਖਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ। ਉਹਨੇ ਖੋਜ ਕਰਕੇ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਲਿਆਂਦੀਆਂ ਨੇ, ਉਹਨਾਂ ਵਿੱਚੋਂ ਸਾਨੂੰ ਅੱਜ ਵੀ ਇਹ ਪੱਖ ਪੜ੍ਹਨ ਵਿੱਚ ਮਿਲਦਾ ਹੈ ਕਿ ਸਾਡਾ ਇਤਿਹਾਸ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਰਵਣ ਕਰ ਰਹੇ ਸੀ, ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਉਸ ਵੇਲੇ ਦੇ ਇਤਿਹਾਸ ਦੀ ਅਤੇ ਉਸ ਵੇਲੇ ਦੇ ਜ਼ੁਲਮਾਂ ਦੀ ਦਾਸਤਾਂ ਗੁਰੂ ਕੀ ਬਾਣੀ ਵਿੱਚ ਅੰਕਿਤ ਕੀਤੀ ਹੈ। ਇਸ ਇਤਿਹਾਸਕ ਤੱਥ ਨੂੰ ਦੁਨੀਆ ਦੀ ਕੋਈ ਵੀ ਤਾਕਤ ਜਾਂ ਕਲਮ ਝੁਠਲਾ ਨਹੀਂ ਸਕਦੀ। ਸਾਹਿਬ ਪਾਤਸ਼ਾਹ ਜੀ ਦੇ ਜੀਵਨ ਗੁਰੂ ਇਤਿਹਾਸ, ਉਹਨਾਂ ਦੀ ਪਾਵਨ ਬਾਣੀ, ਜਿਸ ਬਾਰੇ ਬੜੇ ਵਾਦ ਵਿਵਾਦ ਦੀ ਗੱਲ ਹੁਣੇ ਮੇਰੇ ਵੀਰ ਜੀ ਕਹਿ ਰਹੇ ਸੀ, ਬਹੁਤ ਸੋਹਣੀ ਉਹਨਾਂ ਗੱਲ ਕੀਤੀ, ਬੜੀ ਚੰਗੀ ਗੱਲ ਕੀਤੀ ਹੈ। ਬੜੇ ਸਿਆਣੇ ਸਿਆਣੇ ਵਿਦਵਾਨਾਂ ਕੋਲੋਂ ਦਾਸ ਨੇ ਵੀ ਸੁਣਿਆ, ਪਰ ਇਹ ਮੇਰਾ ਯਤਨ ਰਿਹਾ ਕਿ ਜੋ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਚੋਂ ਉਚਾਰਨ ਕੀਤੀ ਗਈ ਹੈ, ਕੁਝ ਕੁ ਬਾਣੀਆਂ ਐਸੀਆਂ ਨੇ ਜਿਹੜੀਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਨਹੀਂ, ਪਰ ਗੁਰੂ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਚੋਂ ਉਚਾਰਨ ਕੀਤੀ ਗਈ ਬਾਣੀ ਉਹ ਗੁਰੂ ਕੀ ਬਾਣੀ ਹੈ, ਗੁਰਬਾਣੀ ਹੈ। ਜਿਸ ਤਰ੍ਹਾਂ ਮੱਕੇ ਵਿੱਚ ਇੱਕ ਕਾਰੂ ਬਾਦਸ਼ਾਹ, ਉਹਨਾਂ ਦੇ ਨਾਲ ਸੰਵਾਦ ਹੋਏ, ਕਰਨੀਨਾਮਾ, ਨਸੀਹਤਨਾਮਾ, ਇਹ ਦੋ ਬਾਣੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਨਹੀਂ ਆਈਆਂ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਣ ਸੰਗਲੀ ਸੰਗਲਾ ਦੀਪ ਲੰਕਾ ਵਿੱਚ ਪਈ ਹੈ, ਉਹ ਵੀ ਨਹੀਂ ਆਈ। ਉਸ ਵੇਲੇ ਦੇ ਸਫ਼ਰ ਦਾ ਤਕਾਜ਼ਾ ਕਹਿ ਲਓ ਜਾਂ ਪ੍ਰਦੇਸ਼ਾਂ ਵਿੱਚ ਸੀ, ਸਾਧਨ ਇੰਨੇ ਨਹੀਂ ਜੁਟਾਏ ਗਏ ਕਿ ਉਹ ਬਾਣੀ ਲੈ ਕੇ ਕੋਈ ਗੁਰੂ ਕਾ ਸਿੱਖ ਆ ਜਾਂਦਾ, ਜਿਸ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਰਜ ਕਰ ਲੈਂਦੇ। ਜਿੰਨੀ ਬਾਣੀ ਉਸ ਵੇਲੇ ਸਤਿਗੁਰੂ ਸਾਹਿਬਾਨਾਂ ਦੀ, ਗੁਰੂ ਸਾਹਿਬਾਨਾਂ ਦੀ, ਬਾਬਾ ਮੋਹਨ ਜੀ ਕੋਲ ਪਈ ਸੀ ਗੋਇੰਦਵਾਲ ਸਾਹਿਬ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਆਪਣੇ ਸਤਿਕਾਰਯੋਗ ਮਾਮਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਲਿਖਵਾਈ। ਬਾਬਰ ਬਾਣੀ ਇਹ ਅਕਸਰ ਬੜੇ ਪ੍ਰਸਿੱਧ ਸ਼ਬਦ ਨੇ ਅਤੇ ਕਹਿੰਦੇ ਨੇ ਵਿਦਵਾਨ, ਪਰ ਹੈ ਤਾਂ ਗੁਰੂ ਨੂੰ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ। ਇਤਿਹਾਸਕ ਤੱਥ ਨੇ ਵੀ ਬਾਬਾ ਜੀ ਨੇ ਜੋ ਅੱਖੀਂ ਵੇਖਿਆ, ਜੋ ਆਪਣੇ ਨੇਤਰਾਂ ਨਾਲ ਤੱਕਿਆ, ਉਹਨੂੰ ਹੀ ਪਾਵਨ ਰਸਨਾ ਰਾਹੀਂ ਗੁਰੂ ਕੀ ਬਾਣੀ ਦੇ ਰੂਪ ਵਿੱਚ ਅੰਕਿਤ ਕੀਤਾ। ਇਸ ਲਈ ਗੁਰੂ ਸਾਹਿਬਾਨਾਂ ਦੇ ਵਕਤ ਤੋਂ ਜਿੰਨੀ ਕੁ ਬਾਣੀ ਸਤਿਗੁਰਾਂ ਨੇ ਖੁਦ ਉਚਾਰਨ ਕੀਤੀ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤੀ ਗਈ। ਜਦੋਂ ਸਿੱਖ ਜੰਗਲਾਂ ਵਿੱਚ ਜਾ ਵੜੇ, ਸਰਕਾਰ ਸਿੱਖਾਂ ਦੀ ਦੁਸ਼ਮਣ ਬਣ ਗਈ, ਪੱਤਾ ਪੱਤਾ ਹਿੰਦੁਸਤਾਨ ਵਿੱਚੋਂ ਪੰਜਾਬ ਦਾ ਅਤੇ ਹਿੰਦੁਸਤਾਨ ਦਾ ਸਿੱਖਾਂ ਦਾ ਦੁਸ਼ਮਣ ਬਣ ਗਿਆ ਤੁਹਾਡੇ ਵਡੇਰਿਆਂ ਦਾ, ਹਰ ਝਾੜੀ ਹਰ ਪੱਤਾ ਸਿੰਘਾਂ ਨੂੰ ਕਤਲ ਕਰਨ ਲਈ ਪੈਰ ਦੀ ਅੱਡੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜ਼ੋਰ ਲਾਉਂਦਾ ਰਿਹਾ। ਇੱਥੋਂ ਤੱਕ ਦਾਅਵਾ ਕੀਤਾ ਕਿ ਬਾਬੇ ਨਾਨਕ ਨੇ ਇਹ ਧਰਮ ਚਲਾਇਆ ਸੀ ਅਤੇ ਖੱਤਰੀ ਹੀ ਇਸ ਧਰਮ ਨੂੰ ਖਤਮ ਕਰਨਗੇ। ਦੁਪਹਿਰ ਦੇ ਵਿਚਾਰ ਵਿੱਚ ਆਪਾਂ ਵਾਰ ਕਹਿ ਰਹੇ ਹਾਂ। ਸਾਡਾ ਇਤਿਹਾਸ ਜਦੋਂ ਲਿਖਣ ਦੀ ਗੱਲ ਆਈ ਉਦੋਂ ਦੂਜਿਆਂ ਨੇ ਇਹਨਾਂ ਗੱਲਾਂ ਨੂੰ ਬੜੀ ਹੀ ਕ੍ਰਿਸ਼ਮਈ ਢੰਗ ਨਾਲ ਮਜਬੂਰੀ ਦੇ ਵੱਸ ਉਹਨਾਂ ਲਿਖਣਾ ਪੈ ਗਿਆ ਉਹਨਾਂ ਨੂੰ। ਬੇਸ਼ੱਕ ਉਹਨਾਂ ਨੇ ਕਿਸੇ ਬਾਦਸ਼ਾਹ ਦੇ ਰੋਜ਼ ਨਾਮਚਿਆਂ ਦੇ ਰੂਪ ਵਿੱਚ ਲਿਖਿਆ। ਜਿਸ ਵਾਰ ਨੂੰ ਆਪਾਂ ਬਿਨੈ ਕਰ ਰਹੇ ਹਾਂ, ਜਿਸ ਕਹਾਣੀ ਨੂੰ ਆਪਾਂ ਬਿਨੈ ਕਰ ਰਹੇ ਹਾਂ, ਇਹ ਫਰਕਸੀਅਰ ਦਾ ਰੋਜ਼ ਨਾਮਚਾ ਲਿਖਣ ਵਾਲਾ ਰੋਜ਼ਾਨਾ ਦਾ ਉਸਦਾ ਆਪਣਾ ਰਿਪੋਰਟਰ ਹੈ, ਉਹ ਲਿਖਦਾ ਹੈ ਅਤੇ ਉਸ ਦੀ ਗੱਲ ਜਿਹੜੀ ਆ ਉਹਨੇ ਅੱਖੀਂ ਵੇਖੀ ਹੈ। ਉਹ ਕਹਿੰਦਾ ਇਹ ਇੱਕ ਲੜਾਈ ਹੁੰਦੀ ਹੈ, ਇਹ ਝਗੜਾ ਹੋ ਰਿਹਾ ਹੈ। ਅਤੇ ਕਹਿੰਦਾ ਝਗੜਾ ਵੀ ਬੜੇ ਅਜੀਬ ਢੰਗ ਦਾ, ਇਹੋ ਜਿਹਾ ਝਗੜਾ ਤਾਂ ਅੱਜ ਤੱਕ ਕਿਤੇ ਵੇਖਿਆ ਹੀ ਨਹੀਂ, ਅਤੇ ਝਗੜਾ ਮਾਂ ਪੁੱਤਰ ਵਿੱਚ, ਕਿਸੇ ਦੂਜਿਆਂ ਵਿੱਚ ਨਹੀਂ, ਮਾਂ ਪੁੱਤਰ ਵਿੱਚ। ਆ ਹੁਣੇ ਗੱਲ ਆਈ ਨਾ, ਬਾਬਾ ਨਾਨਕ ਜੀ ਨੇ ਜਦੋਂ ਬਾਬਰ ਨੂੰ ਇਹ ਉਪਦੇਸ਼ ਦੇ ਕੇ ਸੈਦਪੁਰ ਦੇ ਅਤੇ ਏਮਨਾਬਾਦ ਦੇ ਲੁੱਟੇ ਹੋਏ ਖਜ਼ਾਨੇ ਨੂੰ, ਲੁੱਟੇ ਹੋਏ ਲੋਕਾਂ ਦੇ ਧਨ ਨੂੰ, ਉਹਨਾਂ ਲੋਕਾਂ ਵਿੱਚ ਹੀ ਆਖਿਆ ਵੀ ਆਪਣਾ ਆਪਣਾ ਪਛਾਣ ਲਓ, ਅਤੇ ਲੜਾਈ ਤੁਹਾਨੂੰ ਤੋਂ ਸ਼ੁਰੂ ਹੋ ਗਈ। ਜਰ ਜੋਰੂ ਜ਼ਮੀਨ, ਤਿੰਨ ਕਾਰਨ ਲੜਾਈਆਂ ਦੇ ਨੇ, ਜਰ ਧਨ ਦੌਲਤ, ਜੋਰੂ ਔਰਤ, ਜ਼ਮੀਨ ਤੁਸੀਂ ਜਾਣਦੇ ਹੀ ਹੋ, ਜ਼ਮੀਨ ਦੀ ਵੰਡ ਤੋਂ ਲੜਾਈ ਹੈ। ਜੋਰੂ ਮਹਾਂਭਾਰਤ ਦੀ ਜੰਗ ਇੱਕ ਔਰਤ ਤੋਂ ਹੋਈ ਹੈ, ਦ੍ਰੌਪਦੀ ਦੇ ਚੀਰ ਹਰਨ ਦੀ। ਜਰ ਧਨ ਦੌਲਤ ਦੀ ਵੰਡ ਤੋਂ ਲੜਾਈ ਹੁੰਦੀ ਹੈ ਅਤੇ ਲੜ ਪਏ ਲੋਕ ਸਾਡਾ ਆਏ ਆਪਣਾ ਆਪਣਾ ਹੱਕ ਜਿਤਾਉਣ ਲਈ। ਪਰ ਇੱਥੇ ਜਿਹੜੀ ਲੜਾਈ ਹੈ, ਇਹ ਲੜਾਈ ਖਾਫੀ ਖਾਨ ਨੇ ਲਿਖੀ ਹੈ, ਔਰ ਫਰਕਸੀਅਰ ਦਾ ਰਿਪੋਰਟਰ ਹੈ। ਉਹ ਕਹਿੰਦਾ ਇਸ ਲੜਾਈ ਨੂੰ ਤਾਂ ਅੱਜ ਤੱਕ ਮੈਂ ਅਜਿਹੇ ਪੱਖ ਵਿੱਚ ਕਦੇ ਵੇਖਿਆ ਹੀ ਨਹੀਂ। ਬੜੀ ਦ੍ਰਿੜਤਾ ਨਾਲ ਉਸਨੇ ਇਸ ਲੜਾਈ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਫਿਰ ਉਹਦੀ ਕਲਮ ਮਜਬੂਰ ਹੋ ਗਈ। ਉਹ ਬਾਦਸ਼ਾਹ ਦੇ ਰੋਜ਼ ਨਾਮਚੇ ਵਿੱਚ ਲਿਖਦਾ ਕਿ ਇੱਕ ਪਾਸੇ ਸ਼ਹਿਨਸ਼ਾਹ ਦਾ ਹੁਕਮ ਆ ਗਿਆ ਵੀ ਇਹ ਬੱਚਾ ਇਸਲਾਮ ਪ੍ਰਵਾਨ ਕਰ ਲਵੇ, ਇਹਦੀ ਜਾਨ ਬਖਸ਼ੀ ਕਰ ਦਿਓ, ਇਹਨੂੰ ਛੱਡ ਦਿਓ, ਇਹ ਕਹਿ ਦੇਵੇ ਕਿ ਮੈਂ ਸਿੱਖ ਨਹੀਂ, ਮੈਂ ਹਿੰਦੂ ਹਾਂ, ਇਹ ਕਹਿ ਦੇਵੇ। ਅਤੇ ਜਦੋਂ ਕਤਲਗਾਹ ਵਿੱਚੋਂ ਬਾਹਰ ਨਿਕਲੇਗਾ, ਇਹਨੂੰ ਮਸੀਤ ਵਿੱਚ ਲਿਜਾ ਕੇ ਕਲਮਾ ਪੜ੍ਹਾ ਕੇ ਇਮਾਨ ਲਿਆ ਕੇ ਇਸ ਨੂੰ ਮੁਸਲਮਾਨ ਬਣਾਇਆ ਜਾਏ। ਅਤੇ ਮਾਂ ਦੇ ਹੱਥ ਵਿੱਚ ਤਾਂ ਉਹ ਸੰਨਦ ਹੈ ਜਿਹਦੇ ਉੱਤੇ ਬਾਦਸ਼ਾਹ ਦੀ ਲੱਗੀ ਮੋਹਰ ਹੈ ਕਿ ਤੇਰਾ ਬੱਚਾ ਇਕਬਾਲੀਆ ਬਿਆਨ ਦੇ ਦੇਵੇ ਕਿ ਮੈਂ ਸਿੱਖ ਨਹੀਂ, ਮੈਂ ਹਿੰਦੂ ਹਾਂ, ਕਤਲਗਾਹ ਵਿੱਚੋਂ ਬਾਹਰ ਨਿਕਲ ਕੇ ਇਸਲਾਮ ਪ੍ਰਵਾਨ ਕਰ ਲਵਾਂਗਾ, ਉਸਨੂੰ ਕਿਸੇ ਇਲਾਕੇ ਦਾ ਰਾਈਸ ਬਣਾ ਦਿੱਤਾ ਜਾਵੇਗਾ, ਧਨ ਦੌਲਤ ਨਾਲ ਮਾਲਾਮਾਲ ਕਰ ਦਿੱਤਾ ਜਾਏਗਾ। ਹੁਣ ਇੱਥੇ ਬੇਗਮਾਂ ਦਾ ਲਾਲਚ ਸੀ, ਪਰ ਇਹ ਤਾਂ ਬੱਚਾ ਅੱਗੇ ਵਿਆਹਿਆ, ਉਹਦੀ ਘਰਵਾਲੀ ਵੀ ਉਸਦੀ ਮਾਂ ਦੇ ਨਾਲ ਖਲੋਤੀ ਹੈ, ਉਹਦੇ ਹੱਥਾਂ ਦੀ ਅਜੇ ਹੱਥਾਂ 'ਤੇ ਲੱਗੀ ਹੋਈ ਰੰਗਲੀ ਮਹਿੰਦੀ ਹੈ, ਬਾਹਾਂ 'ਚ ਪਾਇਆ ਹੋਇਆ ਚੂੜਾ ਹੈ, ਸਿਰ 'ਤੇ ਲਿਆ ਹੋਇਆ ਸਗਣਾ ਦਾ ਸਾਲੂ ਹੈ। ਉਹ ਸੱਜ ਵਿਆਹੀ ਕੁੜੀ ਇਸ ਨੌਜਵਾਨ ਗੱਭਰੂ ਦੀ ਧਰਮ ਸੁਪਤਨੀ, ਉਹ ਵੀ ਆਪਣੀ ਸੱਸ ਦੇ ਮਗਰ ਖਲੋਤੀ ਹੈ ਅਤੇ ਮਾਂ ਕਹਿੰਦੀ ਹੈ ਪੁੱਤਰ ਮੈਂ ਤੇਰੀ ਜ਼ਿੰਦਗੀ ਬਚਾਉਣ ਵਾਸਤੇ ਆਈ ਹਾਂ, ਤੂੰ ਕਹਿ ਦੇ ਮੈਂ ਸਿੱਖ ਨਹੀਂ। ਅਤੇ ਆਪਣੇ ਨਾਲ ਦੇ 7-6 ਸਾਥੀਆਂ ਨੂੰ ਉਹਨੇ ਸ਼ਹੀਦ ਹੁੰਦਿਆਂ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਅਤੇ ਆਖਰੀ ਬਚ ਗਿਆ ਸੀ। ਖਾਫੀ ਖਾਨ ਦੀ ਰਿਪੋਰਟ ਹੈ, ਕਿਸੇ ਦੂਜੇ ਦੇ ਨਹੀਂ, ਜਿਹੜਾ ਉਸ ਵੇਲੇ ਸਾਹਮਣੇ ਖਲੋਤਾ ਹੈ ਇਹ ਉਹਦੀ ਰਿਪੋਰਟ ਹੈ। ਆਖਰੀ ਹੈ, 700 ਵਿੱਚੋਂ ਇਹੋ ਹੀ ਬੱਚਾ ਬਚਿਆ, ਇਹੋ ਹੀ। ਅਤੇ ਲੜਾਈ ਕਿਸ ਗੱਲ ਦੀ ਹੈ, ਸੁਣੀਏ ਜਰਾ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ। ਹੇ
ਮਨ ਲੈ ਫਰਿਆਦ ਮੈਂ ਤੇਰੇ ਨਾਲ ਚੰਨਾ ਮੇਰੀ ਦੁਨੀਆ ਆਬਾਦ ਮੈਂ ਬਸ ਦਸ ਸੰਸਾਰ ਮੇਰਾ ਨਾ ਕਰ ਬਰਬਾਦ ਮੈਂ ਚੱਲਿਆ ਨਹੀਂ ਜਾਣਾ ਮੈਥੋਂ ਰੋਣਾ ਹਮੇਸ਼ ਦਾ ਕਹਿ ਦਿਆ ਕੁਮਾਰੀ ਮੁੱਖੋਂ ਸਿੱਖ ਨਹੀਂ ਦੁਸ਼ਮੇਸ਼ ਦਾ ਕਹਿ ਦਿਆ ਕੁਮਾਰ ਬਚੜਿਆ
ਕਈ ਵਾਰੀ ਵੱਸੀ ਦੁਨੀਆ ਉਜੜੀ ਕਈ ਵਾਰ ਹੈ ਝੂਠੇ ਸਭ ਸਾਕ ਸੰਬੰਧੀ ਝੂਠਾ ਸੰਸਾਰ ਹੈ ਦੋ ਦਿਨ ਦੇ ਜੀਵਨ ਉੱਤੇ ਕਾਹਦਾ ਇਤਬਾਰ ਹੈ ਲੱਗੇ ਜੇ ਸੀਸ ਧਰਮ ਹਿਤ ਫਿਰ ਕੀ ਇਨਕਾਰ ਹੈ ਸਤਿਗੁਰ ਤੋਂ ਬੇਮੁਖ ਹੋ ਕੇ ਜਿਉਣਾ ਤ੍ਰਿਗਕਾਰ ਹੈ ਸਿੱਖੀ ਤੋਂ ਮੁੱਖ ਮੋੜ ਕੇ
ਛੱਡ ਦੇ ਜਿਲ ਚੰਨਾ ਮੇਰੀ ਮਨ ਲੈ ਅਰਜੋਈ ਵੇ ਤੇਰੇ ਬਿਨ ਦੁਨੀਆ ਉੱਤੇ ਮੇਰਾ ਨਾ ਕੋਈ ਵੇ ਤੇਰੇ ਬਿਨ ਦੁਨੀਆ ਉੱਤੇ ਮੇਰਾ ਨਾ ਕੋਈ ਵੇ ਪੁੱਤਰਾ ਬਿਨ ਧੋਈ ਜਹਾਨੀ ਮਾਨੂ ਨਾ ਧੋਈ ਵੇ ਕੋਈ ਨਹੀਂ ਮੁੱਲ ਨਜ਼ਰ ਤੇਰੀ ਵਿੱਚ ਮੇਰੇ ਕਲੇਸ਼ ਦਾ ਕਹਿ ਦਿਆ ਕੁਮਾਰੀ ਮੁੱਖੋਂ ਸਿੱਖ ਨਹੀਂ ਦਸ਼ਮੇਸ਼ ਦਾ ਕਹਿ ਦਿਆ ਕੁਮਾਰ ਬਚੜਿਆ
ਕੀ ਤੇਰੇ ਦੁੱਖਾਂ ਦਾ ਦੱਸ ਰੱਖਾਂ ਮੈਂ ਖਿਆਲ ਜੀ ਭੁੱਲ ਗਏ ਨੇ ਤੈਨੂੰ ਮਾਤਾ ਗੁਜਰੀ ਦੇ ਲਾਲ ਜੀ ਭੁੱਲ ਗਏ ਨੇ ਤੈਨੂੰ ਮਾਤਾ ਗੁਜਰੀ ਦੇ ਲਾਲ ਜੀ ਦੁੱਧਾਂ ਦੀਆਂ ਦੰਦੀਆਂ ਜ਼ਾਲਮ ਕੀਤੇ ਹਾਲਾਲ ਜੀ ਜੋਰਾਵਰ ਫਤਿਹ ਸਿੰਘ ਤੋਂ ਸਦਕੇ ਸੌ ਵਾਰ ਹੈ ਸਤਿਗੁਰ ਤੋਂ ਬੇਮੁੱਖ ਹੋ ਕੇ ਜਿਉਣਾ ਤ੍ਰਿਗਕਾਰ ਹੈ ਸਿੱਖੀ ਤੋਂ ਮੁੱਖ ਮੋੜ ਕੇ
ਨਾ ਸਹੀ ਦੁੱਖ ਮੇਰਾ ਕਰ ਕੁਝ ਖਿਆਲ ਸੁਮਾਣੀ ਦਾ ਕਿਹੜਾ ਦੁੱਖ ਮੰਡੂ ਪਿੱਛੋਂ ਇਸ ਨਮਾਣੀ ਦਾ ਗੁਜ਼ਰੇਗਾ ਜੀਵਨ ਕਾਸੇ ਵਿਧਵਾ ਅਣਜਾਣੀ ਦਾ ਇਸੇ ਦੀ ਖਾਤਰ ਮੰਨ ਲੈ ਹੁਕਮ ਨਰੇਸ਼ ਦਾ ਕਹਿ ਦਿਆ ਕੁਮਾਰੀ ਮੁੱਖੋਂ ਸਿੱਖ ਨਹੀਂ ਦਸ਼ਮੇਸ਼ ਦਾ ਕਹਿ ਦਿਆ ਕੁਮਾਰ ਬਚੜਿਆ
ਮਿੱਟੀ ਦੇ ਪੁਤਲੇ ਬਦਲੇ ਛੱਡਾ ਕਰਤਾਰ ਨੂੰ ਫਾਨੀ ਸਭ ਰੂਪ ਜਵਾਨੀ ਟਲ ਜੂ ਤਿੰਨ ਚਾਰ ਨੂੰ ਜਾਣਾ ਨੀ ਨਾਲ ਇਸ ਨੇ ਆਖਰ ਦੀਵਾਰ ਨੂੰ ਮਾਤਾ ਸਭ ਜੰਮਣਾ ਮਰਨਾ ਪਾਣੇ ਦੀ ਕਾਰ ਹੈ ਸਤਿਗੁਰ ਤੋਂ ਬੇਮੁੱਖ ਹੋ ਕੇ ਜਿਉਣਾ ਤ੍ਰਿਗਕਾਰ ਹੈ ਸਿੱਖੀ ਤੋਂ ਮੁੱਖ ਮੋੜ ਕੇ
ਬਾਦਸ਼ਾਹ ਦੇ ਲਿਖੇ ਹੋਏ ਹੁਕਮ ਦਾ ਇਸ ਨੌਜਵਾਨ ਗੱਭਰੂ ਉੱਤੇ ਕੋਈ ਅਸਰ ਨਾ ਹੋਇਆ ਵੀ ਬਾਦਸ਼ਾਹ ਵੱਲੋਂ ਪ੍ਰਵਾਨਾ ਆ ਗਿਆ ਤੋ ਇਕਬਾਲੀਆ ਬਿਆਨ ਦੇ ਦੇ ਕਿ ਮੈਂ ਸਿੱਖ ਨਹੀਂ ਅਤੇ ਉਹਨੇ ਬੜੀ ਦ੍ਰਿੜਤਾ ਨਾਲ ਇਹ ਗੱਲ ਆਖੀ ਕਿ ਮੈਂ ਸਿੱਖ ਹਾਂ ਹੁਣ 699 ਬੰਦੇ ਉਹਦੇ ਸਾਥੀ ਸਿੱਖ ਸ਼ਹੀਦ ਹੋ ਗਏ ਅਤੇ ਬੰਦਾ ਤਾਂ ਇੱਕ ਹੀ ਹੈ ਨਾ ਅਤੇ ਬਾਦਸ਼ਾਹ ਫਰਕਸੀਅਰ ਨੂੰ ਇਸ ਗੱਲ ਦਾ ਵੀ ਬੜਾ ਚਾਅ ਸੀ ਵੀ ਇਸ ਔਰਤ ਦੇ ਕਹੇ ਹੋਏ ਜੇ ਇਹਦਾ ਪੁੱਤਰ ਇਸ ਗੱਲ ਤੋਂ ਮੰਨ ਗਿਆ ਕਿ ਮੈਂ ਸਿੱਖ ਨਹੀਂ ਉਹ ਸਾਡਾ ਲਕਸ਼ ਜਿਹੜਾ ਇਹ ਪੂਰਾ ਹੋ ਜਾਏਗਾ ਵੀ ਇੱਕ ਬੰਦਾ ਤਾਂ ਇਹਨਾਂ ਵਿੱਚੋਂ 700 ਵਿੱਚੋਂ ਇਹ ਇਕਬਾਲੀਆ ਬਿਆਨ ਦੇ ਗਿਆ ਕਿ ਮੈਂ ਸਿੱਖ ਨਹੀਂ ਮੈਂ ਤਾਂ ਮੁਸਲਮਾਨ ਬਣ ਜਾਵਾਂਗਾ ਮੈਂ ਹਿੰਦੂ ਹਾਂ ਪਰ ਜਿਸ ਬੰਦੇ ਨੇ ਸੁਪਾਰੀਵਿੰਡ ਪਿੰਡ ਤੋਂ ਲੈ ਕੇ ਦਿੱਲੀ ਤੱਕ ਅੰਮ੍ਰਿਤਧਾਰੀ ਉਸ ਵੇਲੇ ਦੇ ਉਹਨਾਂ ਬਹਾਦਰ ਸਿੰਘਾਂ ਦਾ ਸਾਥ ਕੀਤਾ ਉਹਦੇ ਦਿਲ ਅੰਦਰ ਸਿੱਖੀ ਕਿੰਨੀ ਦ੍ਰਿੜ ਹੋ ਗਈ ਇੱਕ ਬੜੀ ਸੋਹਣੀ ਘਟਨਾ ਹੋਰ ਜੇਲ੍ਹ ਵਾਰਡਨ ਨੇ ਲਿਖੀ ਹੈ ਇਹ ਫਰਕਸੀਅਤ ਦਾ ਜੇਲ੍ਹ ਵਾਰਡਨ ਸੀ ਜਿਹੜਾ ਸਿੰਘਾਂ ਦੀ ਜੇਲ੍ਹ ਜਦੋਂ ਜੇਲ੍ਹ ਵਿੱਚ ਬੰਦ ਸੀ ਕੋਤਵਾਲੀ ਵਿੱਚ ਪਹਿਰਾ ਦਿੰਦਾ ਸੀ ਇਹਨਾਂ ਵਿੱਚੋਂ ਹੀ ਇੱਕ ਬੰਦੇ ਨੇ ਸਿੰਘਾਂ ਨੂੰ ਭੁੱਖੇ ਜਾਣ ਕੇ ਕਿੰਨੇ ਦਿਨ ਹੋਏ ਆ ਇਹਨਾਂ ਨੂੰ ਭੁੱਖ ਲੱਗੀ ਹੋਵੇਗੀ ਉਹਨੇ ਲੁਕਾ ਕੇ ਇੱਕ ਰੋਟੀ ਦਾ ਪੂਰੀ ਇੱਕ ਰੋਟੀ ਲੁਕਾ ਕੇ ਹਿੱਸਾ ਦੋ ਸਿੰਘ ਇੱਕ ਕੈਦ ਵਿੱਚ ਬੰਦ ਨੇ ਉਹਨਾਂ ਨੂੰ ਲਿਆ ਕੇ ਦਿੱਤਾ ਕਹਿੰਦਾ ਖਾ ਲਓ ਮੈਨੂੰ ਤੁਹਾਡੇ ਉੱਤੇ ਤਰਸ ਆਉਂਦਾ ਹੈ ਬੜੇ ਦਿਨਾਂ ਦੇ ਤੁਸੀਂ ਭੁੱਖੇ ਜੇ ਅਤੇ ਮੈਂ ਜਦੋਂ ਵੇਖਦਾ ਮੇਰੀ ਡਿਊਟੀ ਜਦੋਂ ਲੱਗਦੀ ਹੈ ਤੁਹਾਡੇ ਉੱਤੇ ਤੁਸੀਂ ਉਦੋਂ ਬਾਣੀ ਪੜ੍ਹੀ ਜਾਂਦੇ ਹੋ ਕਦੇ ਨਾ ਤਾਂ ਪਾਣੀ ਮੰਗਿਆ ਨਾ ਤੁਸੀਂ ਹਾਏ ਆਖੀ ਹੈ ਨਾ ਤੁਸੀਂ ਰੋਟੀ ਮੰਗੀ ਹੈ ਤੁਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋ ਅਤੇ ਮੈਨੂੰ ਤਰਸ ਆ ਗਿਆ ਹੈ ਕਿ ਇਹਨਾਂ ਭਗਤੀ ਕਰਨ ਵਾਲਿਆਂ ਨੂੰ ਬਾਣੀ ਪੜ੍ਹਨ ਵਾਲਿਆਂ ਨੂੰ ਅੱਜ ਮੈਂ ਰੋਟੀ ਲਿਆ ਕੇ ਖਵਾਵਾਂ ਉਹਦੇ ਵਿੱਚੋਂ ਇਹ ਰੋਟੀ ਦੋਵਾਂ ਸਿੰਘਾਂ ਨੂੰ ਆਣ ਕੇ ਉਹਨੇ ਦਿੱਤੀ ਕੈਦਖਾਨੇ ਵਿੱਚ ਬਜ਼ੁਰਗ ਸੀ ਇੱਕ ਨੌਜਵਾਨ ਗੱਭਰੂ ਜਦੋਂ ਨੌਜਵਾਨ ਗੱਭਰੂ ਦੇ ਹੱਥ ਉੱਤੇ ਰੋਟੀ ਰੱਖੀ ਨਾ ਉਹਨੇ ਕੈਦਖਾਨ ਜੰਜੀਰਾਂ ਵਿੱਚੋਂ ਸਿੱਖਾਂ ਦੇ ਵਿੱਚੋਂ ਦੀ ਰੋਟੀ ਫੜ ਦੇ ਬੜੇ ਗੌਰ ਨਾਲ ਵੇਖ ਕੇ ਉਹ ਬਜ਼ੁਰਗ ਨੂੰ ਕਹਿੰਦਾ ਬਾਪੂ ਜੀ ਜਥੇਦਾਰ ਜੀ ਆਹ ਪ੍ਰਸ਼ਾਦਾ ਛਕ ਲਓ ਉਹ ਬਜ਼ੁਰਗ ਨੇ ਅੱਖਾਂ ਤਾਂ ਚੁੱਕ ਕੇ ਗੁਰੂ ਕੀ ਬਾਣੀ ਪੜ੍ਹਦਾ ਸੀ ਵੇਖ ਕੇ ਆਖਿਆ ਇਹ ਪ੍ਰਸ਼ਾਦਾ ਤੇਰੇ ਲਈ ਆਇਆ ਕਾਕਾ ਤੂੰ ਛਕ ਲੈ ਕਹਿੰਦਾ ਨਹੀਂ ਮੈਂ ਤਾਂ ਜਵਾਨ ਹਾਂ ਮੈਂ ਤਾਂ ਜ਼ਿੰਦਗੀ ਦੇ ਚਾਰ ਦਿਨ ਹੋਰ ਕੱਟ ਲਵਾਂਗਾ ਬਜ਼ੁਰਗ ਜੀ ਜਥੇਦਾਰ ਜੀ ਤੁਸੀਂ ਬਜ਼ੁਰਗ ਹੋ ਤੁਹਾਡੀ ਤਾਂ ਹੁਣ ਆਖਰੀ ਸਮੇਂ ਦਾ ਵਕਤ ਆ ਗਿਆ ਹੈ ਇਸ ਲਈ ਤੁਸੀਂ ਇਹ ਪ੍ਰਸ਼ਾਦਾ ਛਕ ਲਵੋਗੇ ਅਤੇ ਚਾਰ ਦਿਨ ਹੋਰ ਜਿਉਂਦੇ ਰਹੋਗੇ ਤੁਸੀਂ ਛਕ ਲਓ ਅਤੇ ਉਸ ਬਜ਼ੁਰਗ ਨੇ ਰੋਟੀ ਆਪਣੇ ਹੱਥਾਂ ਉੱਤੇ ਰੱਖ ਕੇ ਵੇਖ ਕੇ ਆਖਿਆ ਓਏ ਨੌਜਵਾਨਾਂ ਮੇਰੀ ਤਾਂ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ ਅਤੇ ਤੂੰ ਹੈ ਕਲਗੀਆਂ ਵਾਲੇ ਦਾ ਸਿੰਘ ਨੌਜਵਾਨ ਗੱਭਰੂ ਉਹ ਜਦੋਂ ਸਰਕਾਰ ਦੇ ਬੰਦਿਆਂ ਨੇ ਸਾਡੇ ਉੱਤੇ ਤਸ਼ੱਦਦ ਕੀਤਾ ਜਵਾਨੀ ਵਿੱਚ ਤੈਨੂੰ ਖੁਰਾਕ ਦੀ ਲੋੜ ਹੈ ਇਹ ਇੱਕ ਪ੍ਰਸ਼ਾਦਾ ਤੂੰ ਛਕ ਲੈ ਤੂੰ ਚਾਰ ਦਿਨ ਹੋਰ ਜਿਉਂਦਾ ਰਹੇਗਾ ਮੈਂ ਤਾਂ ਹੁਣ ਆਖਰੀ ਵਾਰ ਹੈ ਆਖਰੀ ਲੱਭਾਂ 'ਤੇ ਪੁੱਜਾ ਹੋਇਆ ਮੇਰੀ ਤਾਂ ਜ਼ਿੰਦਗੀ ਦੇ ਦੇਣੀ ਪਾਲੀ ਕੁਝ ਰਹਿ ਗਏ ਨੇ ਛਕ ਲੈ ਤੂੰ ਉਹ ਜੇਲ੍ਹ ਵਾਰਡਨ ਪਹਿਰੇਦਾਰ ਬਾਹਰ ਖਲੋਤਾ ਉਹ ਵੇਖ ਰਿਹਾ ਹੈ ਪ੍ਰਸ਼ਾਦਾ ਇੱਕ ਹੈ ਉਹ ਛਕਣ ਵਾਲੇ ਜਿੱਦ ਕਰਦੇ ਨੇ ਇੱਕ ਨੂੰ ਕਹਿੰਦਾ ਤੂੰ ਛਕ ਲੈ ਅਤੇ ਦੂਜਾ ਕਹਿੰਦਾ ਮੈਂ ਨਹੀਂ ਛਕਣਾ ਉਹ ਮੇਰੀ ਜ਼ਿੰਦਗੀ ਦੇ ਦਿਨ ਥੋੜ੍ਹੇ ਨੇ ਤੂੰ ਛਕ ਲੈ ਚਾਰ ਦਿਨ ਹੋਰ ਜਿਉਂਦਾ ਰਹੇਗਾ ਉਹ ਕਹਿੰਦਾ ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਇਹਨਾਂ ਬੰਦਿਆਂ 'ਚ ਅਸਲ ਧਰਮ ਹੈ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਉਸ ਵੇਲੇ ਧਰਮ ਦੀ ਖਾਤਰ ਮਰਨ ਵਾਲਿਆਂ ਦੇ ਦਿਲਾਂ ਵਿੱਚ ਕਿੰਨੀ ਦ੍ਰਿੜਤਾ ਸੀ ਅਤੇ ਅੱਜ ਤਾਂ ਸਾਡੇ ਨੌਜਵਾਨ ਗੱਭਰੂ ਮੁੰਡੇ ਜਦੋਂ ਇੰਡੀਆ ਤੋਂ ਤੁਰਦੇ ਨੇ ਉਹ ਇੱਥੇ ਆਣ ਕੇ ਇਹ ਸੋਚਦੇ ਖਰੇ ਕਿਹੋ ਜਿਹਾ ਮੁਲਕ ਹੋਵੇਗਾ ਵੀਹ ਲੱਖ ਪੱਚੀ ਲੱਖ ਰੁਪਈਆ ਵੀ ਦੇ ਕੇ ਆਉਂਦੇ ਨੇ ਅਤੇ ਜੇ ਕੋਈ ਕੇਸ ਦਾੜੀ ਵਾਲਾ ਤਾਂ ਆਉਂਦਿਆਂ ਕਲੀਨ ਸ਼ੇਵ ਹੋ ਜਾਂਦਾ ਮੈਨੂੰ ਇੱਥੇ ਸਿਟੀਜ਼ਨਸ਼ਿਪ ਮਿਲ ਜਾਵੇਗੀ ਉਹ ਸਿੱਖੀ ਤੋਂ ਪਹਿਲਾਂ ਹੀ ਦੂਰ ਹੋ ਜਾਂਦੇ ਨੇ ਅਤੇ ਫਿਰ ਰੁੜਦੇ ਆ ਪਤਾ ਨਹੀਂ ਕਿੰਨਾ ਕਿੰਨਾ ਚਿਰ ਰੁੜਦੇ ਆ ਜਦੋਂ ਸਿੱਖੀ ਨੂੰ ਪਹਿਲਾਂ ਹੀ ਤਿਲਾਂਜਲੀ ਦੇਤੀ ਆਪਣੇ ਅਸਲੀ ਸਵਰੂਪ ਨੂੰ ਪਹਿਲਾਂ ਹੀ ਛੱਡ ਕੇ ਬਹਿ ਗਿਆ ਅਤੇ ਫਿਰ ਦੁੱਖਾਂ ਦਾ ਤਾਂ ਸਾਹਮਣਾ ਕਰਨਾ ਹੀ ਹੈ ਦੁੱਖ ਤਾਂ ਆਉਣਾ ਹੀ ਆਉਣੇ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਪਰ ਇਸ ਨੌਜਵਾਨ ਗੱਭਰੂ ਨੇ ਕੁਝ ਮਹੀਨੇ ਗੁਰੂ ਕੀ ਬਾਣੀ ਪੜ੍ਹਨ ਵਾਲਿਆਂ ਦਾ ਸਾਥ ਨਿਭਾਇਆ ਅਤੇ ਸਾਥ ਇਹ ਨਹੀਂ ਕਿ ਉਹ ਸਰਕਾਰ ਵੱਲੋਂ ਲਿਖਿਆ ਹੋਇਆ ਉਹ ਮੇਜਰਨਾਮਾ ਸਰਕਾਰ ਉਹ ਲਿਖਿਆ ਹੋਇਆ ਉਹ ਕਾਗਜ਼ ਵੇਖ ਕੇ ਖੁਸ਼ ਹੋ ਜਾਂਦਾ ਮੈਨੂੰ ਤਾਂ ਫਰਕਸ਼ੀਅਰ ਨੇ ਰਿਹਾਅ ਕਰ ਦੇਣਾ ਅਤੇ ਮੈਂ ਇਸਲਾਮ ਪ੍ਰਵਾਨ ਕਰ ਲਵਾਂਗਾ ਜਾਇਦਾਦ ਮਿਲੇਗੀ ਤਨ ਦੌਲਤ ਪਰ ਉਹਨੇ ਆਖਿਆ ਨਹੀਂ ਮੈਂ ਸਿੱਖ ਹਾਂ ਉਹ ਨਿਜ਼ਾਤ ਦੀ ਹੰਦਾ ਫਾਰਸੀ ਸ਼ਬਦ ਇਹਦਾ ਅਰਥ ਹੈ ਮੁਕਤੀ ਦੇਣ ਵਾਲਿਆ ਉਹ ਮੁਕਤੀਦਾਤਾ ਛੇਤੀ ਕਰ ਆਪਣੀ ਤਲਵਾਰ ਦਾ ਵਾਰ ਕਰ ਮੇਰੇ ਵੀਰ ਸੱਚਖੰਡ ਦੇ ਦਰਵਾਜ਼ੇ ਅੱਗੇ ਮੈਨੂੰ ਉਡੀਕ ਰਹੇ ਨੇ ਮੈਂ ਜਾਣਾ ਛੇਤੀ ਪਰ ਉਸ ਔਰਤ ਨੇ ਉਸ ਮੁੰਡੇ ਦੀ ਮਾਂ ਨੇ ਇੱਕ ਆਖਰੀ ਵਾਰ ਉਹਦੇ ਉੱਤੇ ਕੀਤਾ ਆਖਰੀ ਵਾਰ ਇਹ ਵਾਰ ਸੀ ਜਵਾਨੀ ਵਿੱਚ ਉਸਨੂੰ ਲੁਭਾਉਣ ਵਾਲਾ ਜਿਹੜੀ ਉਹਦੀ ਘਰਵਾਲੀ ਹੈ ਨਾ ਸੱਜ ਵਿਆਹੀ ਉਹਨੂੰ ਬਾਂਹ ਤੋਂ ਫੜ ਕੇ ਆਖਿਆ ਕੁੜੇ ਤੂੰ ਹੀ ਆਖ ਇਹ ਤੇਰਾ ਪਤੀ ਹੈ ਤੇਰੇ ਰੂਪ ਉੱਤੇ ਤੇਰੀ ਜਵਾਨੀ ਉੱਤੇ ਤਰਸ ਕਰੇ ਤੇਰੇ ਨਾਲ ਵਿਆਹ ਕਰਵਾਇਆ ਸੱਤ ਫੇਰੇ ਲਏ ਨੇ ਇਹ ਆਪਣੀ ਜੀਵਨ ਅਰਧੰਗਣੀ ਦੇ ਆਖੇ ਲੱਗ ਜਾਵੇ ਜੀਵਨ ਸਾਥਣ ਦੇ ਆਖੇ ਲੱਗ ਜਾਵੇ ਉਸ ਕੁੜੀ ਨੇ ਮਹਿੰਦੀ ਰੰਗ ਵਾਲੇ ਰੰਗੇ ਹੋਏ ਹੱਥ ਸਾਲੂ 'ਚੋਂ ਬਾਹਰ ਕੱਢੇ ਅਤੇ ਆਖਿਆ ਮੇਰੇ ਹੱਥੀ ਮਹਿੰਦੀ ਅਜੇ ਉਵੇਂ ਰੱਤੀ ਮੇਰੇ ਸਵਾਮੀ ਮੇਰੇ ਹੱਥੀ ਮਹਿੰਦੀ ਅਜੇ ਉਵੇਂ ਰੱਤੀ ਮੈਂ ਕੰਜ ਕੁਆਰੀ ਪੂਣੀ ਨਾ ਕੱਤੀ ਨਾ ਰੰਗਲੀ ਮਹਿੰਦੀ ਕਿਤੇ ਖੂਨ ਬਣਾਵੀ ਸੌ ਜੁੜੀ ਵਿੱਚ ਲੱਗੀਆਂ ਉਹ ਚੰਨ ਤੋੜ ਨਾ ਜਾਵੀ। ਪਰ ਉਸ ਮੁੰਡੇ ਨੇ ਜਿਹੜਾ ਕਲਗੀਆਂ ਵਾਲੇ ਦੀ ਸਿੱਖੀ ਤੋਂ ਕੁਰਬਾਨ ਹੋਣ ਵਾਸਤੇ ਤਿਆਰ ਹੋ ਚੁੱਕਾ ਸੀ ਉਹ ਕਹਿੰਦਾ ਸਜਣੀ ਜਿਵੇਂ ਤੈਨੂੰ ਤੇਰਾ ਪ੍ਰੀਤਮ ਪਿਆਰਾ ਹੈ ਮੈਨੂੰ ਮੇਰਾ ਪ੍ਰੀਤਮ ਤਿਵੇਂ ਪ੍ਰਾਣ ਆਧਾਰਾ ਹੈ ਉਹ ਕੱਚ ਬਦਲੇ ਕੋਈ ਹੀਰਾ ਤੱਜ ਦਾ ਤੱਕਿਆ ਇਹ ਦੁਨੀਆ ਫਾਨੀ ਉਹ ਨਿੱਤ ਦਾ ਸਹਾਰਾ। ਮੈਂ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਵਾਂਗਾ ਉਸ ਦੇ ਰੂਪ ਦਾ ਵੀ ਉਸ ਨੌਜਵਾਨ ਗੱਭਰੂ 'ਤੇ ਕੋਈ ਅਸਰ ਨਹੀਂ ਹੋਇਆ। ਸਰਬਰਾਖਾ ਕੋਤਵਾਲ ਨੇ ਆਖਿਆ ਤੂੰ ਸਿੱਖ ਹੈ ਕਹਿੰਦਾ ਹਾਂ ਕਹਿੰਦਾ ਸਿਰ ਚੁਕਾ। ਉਸੇ ਵੇਲੇ ਉਹਨੇ ਸਿਰ ਚੁਕਾਇਆ ਜਲਾਦ ਨੇ ਵਾਰ ਕੀਤਾ ਇਸ ਬੱਚੇ ਦੇ ਦੋ ਟੋਟੇ ਕਰ ਦਿੱਤੇ। ਇਹ ਆਖਰੀ ਵਾਰ ਸੀ ਫਰਕਸ਼ੀਅਰ ਨੇ ਇਹਨਾਂ 700 ਸਿੰਘਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਬਿਲਕੁਲ ਸਾਹਮਣੇ ਜਿਹਨੂੰ ਅੱਜ ਗਾਂਧੀ ਗਰਾਊਂਡ ਕਿਹਾ ਜਾਂਦਾ ਹੈ ਇਸ ਗਰਾਊਂਡ ਵਿੱਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੁਣ ਉੱਥੇ ਮੈਟਰੋ ਰੇਲ ਥੱਲੇ ਅੰਡਰਗਰਾਊਂਡ ਉਸਾਰੀ ਜਾ ਰਹੀ ਹੈ ਉਸ ਜਗ੍ਹਾ ਉੱਤੇ ਇਹਨਾਂ ਨੂੰ ਸ਼ਹੀਦੀ ਗਰਾਊਂਡ ਵਿੱਚ ਸ਼ਹੀਦ ਕੀਤਾ ਗਿਆ। ਹੁਣ ਰਹਿ ਗਏ 40 ਆਦਮੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹਦੇ ਹਮ ਸਫ਼ਰ ਰਸਤੇ ਵਿੱਚੋਂ ਰਲਦੇ ਗਏ। ਕਲਗੀਆਂ ਵਾਲੇ ਪਾਤਸ਼ਾਹ ਨੇ ਤਾਂ 5 ਸਿੰਘ ਦਿੱਤੇ ਸੀ ਇਹ ਰਾਹ ਵਿੱਚੋਂ ਮਿਲਦੇ ਗਏ ਕਾਰਵਾਂ ਬਣਦਾ ਗਿਆ ਕਾਫਲਾ ਬਣਦਾ ਗਿਆ ਸ਼ਹੀਦਾਂ ਦਾ ਉਹਦੇ ਵਿੱਚੋਂ 40 ਸਿੰਘ ਜਿਉਂਦੇ ਰਹਿ ਗਏ। ਇਹਦੇ ਵਿੱਚੋਂ ਸਰਦਾਰ ਫਤਿਹ ਸਿੰਘ ਆਹਲੀ ਸਿੰਘ ਮਾਲੀ ਸਿੰਘ ਸਰਦਾਰ ਬਾਰ ਸਿੰਘ ਇਹ ਜਿਹੜੇ ਉਹ ਸਿੰਘ ਨੇ ਪਹਿਲੇ ਪੰਜਾਬ ਦੇ ਇਹ 4 ਸੂਬੇਦਾਰ ਸੀ ਜਿਹੜੇ ਪਹਿਲੇ ਖਾਲਸਾ ਰਾਜ ਦੇ ਇਹ ਸਿੰਘਾਂ ਨੂੰ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਦੇ ਦਰਵਾਜ਼ੇ ਅੱਗੇ ਜੇ ਲਿਖਤ ਪੜ੍ਹੋ ਨਾ ਉਹਦੇ 'ਚ ਲਿਖਿਆ ਕੁਤਬਦੀਨ ਦੇ ਬੁਰਜ ਕੋਲ ਕੁਤਬਦੀਨ ਐਬਕ ਕੁਤਬਦੀਨ ਐਬਕ ਹੋਰ ਹੈ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਇਹ ਹੋਰ ਹੈ ਇੱਕ ਫਕੀਰ ਹੈ। ਇਹਦੀ ਮਜ਼ਾਰ ਜਿਹੜੀ ਹੈ ਉਹ ਬਿਲਕੁਲ ਬਹਾਦਰ ਸ਼ਾਹ ਜ਼ਫਰ ਦੇ ਬਣਾਏ ਹੋਏ ਜਿਹੜੇ ਕਿਲ੍ਹਾ ਉਹਨੇ ਬਣਾਇਆ ਸੀ ਉਸ ਕਿਲ੍ਹੇ ਦੇ ਦਰਵਾਜ਼ੇ ਅੱਗੇ ਹੈ। ਉਸ ਦਰਵਾਜ਼ੇ ਦੇ ਅੱਗੇ ਹੀ ਦਰਵਾਜ਼ੇ ਦੇ ਨਾਲ ਹੀ ਅੱਜ ਦੇ ਯੁੱਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਯਾਦ ਦੇ ਰੂਪ ਵਿੱਚ ਯਾਦਗਾਰ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਹੈ। ਦਾਸ ਵਿਸ਼ੇਸ਼ ਤੌਰ 'ਤੇ ਇਸ ਅਸਥਾਨ ਨੂੰ ਵੇਖਣ ਗਿਆ। ਉੱਥੋਂ ਕੁਤਬ ਮੀਨਾਰ 4 ਕਿਲੋਮੀਟਰ ਦੂਰ ਹੈ। ਇਹ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਦਿੱਲੀ ਵਿੱਚ ਇੱਕ ਹੋਰ ਬਹੁਤ ਵੱਡੀ ਫਕੀਰਾਂ ਦੀ ਬਾਰਗਾਹ ਹੈ। ਇਹਦੇ ਨਾਂ 'ਤੇ ਤਾਂ ਰੇਲਵੇ ਸਟੇਸ਼ਨ ਵੀ ਬਣਿਆ ਹੋਇਆ ਹੈ। ਇਹ ਉਸ ਵੇਲੇ ਦੇ ਫਕੀਰ ਨੇ ਜਿਹੜੇ ਇਸਲਾਮੀਆਂ ਸੀ ਇਹ ਇਸਲਾਮ ਦੇ ਪੱਕੇ ਪੈਰੋਕਾਰ ਸੀ ਔਰ ਇਹਨਾਂ ਨੇ ਹਿੰਦੁਸਤਾਨ ਵਿੱਚ ਬਹੁਤਾ ਇਸਲਾਮ ਦਾ ਪ੍ਰਚਾਰ ਕੀਤਾ ਸੀ। ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਇੱਕ ਫਕੀਰ ਹੈ ਉਹਦੀ ਮਜ਼ਾਰ ਹੈ। ਉਹਦੀ ਮਜ਼ਾਰ ਦੇ ਦਰਵਾਜ਼ੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਦੇ ਸਾਥੀਆਂ ਨੂੰ ਲਿਆ ਕੇ ਬਿਠਾਇਆ ਗਿਆ। ਅੱਜ ਤਾਂ ਉਹ ਦਿੱਲੀ ਦੀ ਘੁੱਗ ਵਸਦੀ ਉਸ ਆਬਾਦੀ ਵਿੱਚ ਹੈ ਪਰ ਉਸ ਵੇਲੇ ਇਹ ਜਗ੍ਹਾ ਬਿਲਕੁਲ ਖਾਲੀ ਸੀ। ਕੁਤਬ ਮੀਨਾਰ ਬਣ ਚੁੱਕਾ ਸੀ। ਇਹ ਕੁਤਬਦੀਨ ਐਬਕ ਦੇ ਨਾਂ 'ਤੇ ਬਣਿਆ ਅਤੇ ਕੁਤਬਦੀਨ ਐਬਕ ਹਿੰਦੁਸਤਾਨ ਉੱਤੇ ਹਮਲਾਵਰ ਬਣ ਕੇ ਆਇਆ ਅਤੇ ਹਿੰਦੁਸਤਾਨ ਕਦੇ ਗੁਲਾਮਾਂ ਦਾ ਗੁਲਾਮ ਵੀ ਰਿਹਾ। ਕੁਤਬਦੀਨ ਦਾ ਗੁਲਾਮ ਸੀ ਅਲਤਮਸ਼। ਕੁਤਬਦੀਨ ਐਬਕ ਦੇ ਮਰਨ ਤੋਂ ਬਾਅਦ ਅਲਤਮਸ਼ ਨੇ ਜਦੋਂ ਰਾਜ ਸੰਭਾਲਿਆ ਉਹਨੇ ਕੁਤਬ ਮੀਨਾਰ ਬਣਾਇਆ ਅਤੇ ਅਲਤਮਸ਼ ਦੇ ਮਰਨ ਤੋਂ ਬਾਅਦ ਉਹਦੀ ਧੀ ਹਿੰਦੁਸਤਾਨ ਦੇ ਗੁਲਾਮਾਂ ਦੇ ਗੁਲਾਮ ਦੀ ਧੀ ਰਜ਼ੀਆ ਸੁਲਤਾਨਾ 4 ਸਾਲ ਰਾਜ ਕਰਦੀ ਰਹੀ। ਉਹਦੇ ਹੀ ਸਕੇ ਭਰਾ ਨੇ ਉਹਨੂੰ ਯਾ ਲਕੂਤ ਨਾਂ ਦੇ ਇੱਕ ਹਬਸ਼ੀ ਸਰਦਾਰ ਦੇ ਨਾਲ ਮੈਦਾਨੇ ਜੰਗ ਵਿੱਚ ਖਤਮ ਕੀਤਾ। ਬਠਿੰਡੇ ਦੇ ਨੇੜੇ ਰਾਜਸਥਾਨ ਦੇ ਇਲਾਕੇ ਵਿੱਚ ਇਹ ਜੰਗ ਹੋਈ ਹੈ। ਉਸ ਜੰਗ ਵਿੱਚ ਰਜ਼ੀਆ ਸੁਲਤਾਨਾ ਮਾਰੀ ਗਈ। ਉਹਦੇ ਭਰਾ ਨੇ ਉਹਦੇ ਨਾਲ ਬਗਾਵਤ ਦੇ ਰੂਪ ਵਿੱਚ ਵਿਰੋਧਤਾ ਕੀਤੀ। ਬਾਅਦ ਵਿੱਚ ਉਹ ਹਿੰਦੁਸਤਾਨ ਦਾ ਤਖ਼ਤ ਲੈ ਕੇ ਖੁਦ ਆਪ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਪਰ ਅਯਾਸ਼ ਬਾਦਸ਼ਾਹ ਹੋਣ ਦੇ ਨਾਤੇ ਇਹ ਵੀ ਆਪਣਿਆਂ ਕੋਲੋਂ ਕਤਲ ਹੋ ਗਿਆ। ਹਿੰਦੁਸਤਾਨ ਦੀ ਤਰਾਸਦੀ ਐਸੀ ਹੈ ਇਹ ਗੁਲਾਮਾਂ ਦੇ ਗੁਲਾਮਾਂ ਦਾ ਵੀ ਕਦੇ ਰਾਜ ਇੱਥੇ ਰਿਹਾ। ਇਹ ਗੁਲਾਮ ਸੀ। ਗੁਲਾਮ ਕੀ ਹਸਤੀ ਨਹੀਂ ਹੋਤੀ ਵੋ ਖਲੋ ਨਹੀਂ ਸਕਤਾ। ਉਸਨੇ ਹੱਸਣਾ ਤੋਂ ਕਿਹਾ ਵੋ ਰੋ ਨਹੀਂ ਸਕਦਾ। ਹਜ਼ੂਰ ਕਹਿੰਦੇ ਨੇ ਪਰ ਅਧੀਨ ਸੁਪਨੇ ਸੁੱਖ ਨਾਹੇ, ਕਰ ਵਿਚਾਰ ਦੇਖੋ ਮਨ ਮਾਹੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ, ਉਹਦੀ ਕਬਰ ਦੇ ਸਾਹਮਣੇ ਲਿਆ ਕੇ ਬਿਠਾਇਆ ਗਿਆ। ਬਹਾਦਰ ਸ਼ਾਹ ਜਫਰ ਦੇ ਕਿਲ੍ਹਾ, ਉਸ ਬਾਅਦ ਵਿੱਚ ਕਿਲ੍ਹਾ ਬਣਿਆ ਸੀ, ਉਦੋਂ ਕਿਲ੍ਹਾ ਨਹੀਂ ਸੀ ਹੈਗਾ, ਉਦੋਂ ਇਹ ਦਰਗਾਹ ਜ਼ਰੂਰ ਸੀ। ਇਸ ਦਰਗਾਹ ਦੇ ਪਿਛਲੇ ਪਾਸੇ ਕਿਲ੍ਹਾ ਉਸਾਰਿਆ ਗਿਆ। ਅੱਜ ਉਹ ਕਿਲ੍ਹੇ ਦੇ ਖੰਡਰਾਤ ਨੇ, ਮੈਂ ਵੇਖਿਆ ਹਿਸਟੋਰੀਕਲ ਇਹ ਕਲਾ ਹੈ, ਸਰਕਾਰ ਉਹਦੀ ਕੋਈ ਹਿਫਾਜ਼ਤ ਨਹੀਂ ਕਰਦੀ। ਪਰ ਧਰਮ ਦੇ ਨਾਂ ਉੱਤੇ ਉਸ ਕੁਤਬਦੀਨ ਬਖਤਿਆਰ ਕਾਕੀ ਦੀ ਮਜ਼ਾਰ ਨੂੰ ਜ਼ਰੂਰ ਸੰਭਾਲਿਆ ਗਿਆ। ਉੱਥੇ ਫਾਤਿਹਾ ਪੜ੍ਹਿਆ ਜਾਂਦਾ ਹੈ, ਨਮਾਜ਼ ਪੜ੍ਹੀ ਜਾਂਦੀ ਹੈ, ਲੋਕ ਆਪਣਾ ਅਕੀਦਾ ਪੇਸ਼ ਕਰਦੇ, ਅਕੀਦਤ ਪੇਸ਼ ਕਰਦੇ, ਫੁੱਲਾਂ ਦੇ ਟੋਕਰੇ ਲੈ ਕੇ ਜਾਂਦੇ ਨੇ। ਪਰ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਵਨ ਅਸਥਾਨ, ਇਸ ਸ਼ਹੀਦੀ ਅਸਥਾਨ ਦੀ ਯਾਤਰਾ ਕਰਨ ਵਾਸਤੇ ਜਾਂਦੇ। ਮੈਂ ਕੁਝ ਸਮਾਂ ਉੱਥੇ ਰਿਹਾ, 3 ਕੁ ਘੰਟੇ, 3-4 ਗੱਡੀਆਂ ਆਈਆਂ ਯਾਤਰਾ ਕਰਨ ਵਾਲੇ ਸਿੰਘਾਂ ਦੀਆਂ। ਉਹਨਾਂ ਨੇ ਯਾਤਰਾ ਕਰਦਿਆਂ ਇਸ ਹਿਸਟੋਰੀਕਲ ਅਸਥਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਔਰ ਨਾਲ ਇਹ ਪੁੱਛਿਆ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਅਸਥਾਨ ਹੈ। ਉਹਦੇ ਨਾਲ ਦੇ ਜਿਹੜੇ 40 ਸਿੰਘ ਇੱਥੇ ਲਿਆ ਕੇ ਪਹਿਲਾਂ ਬਿਠਾਏ ਗਏ, ਉਹਨਾਂ ਉੱਤੇ ਤਸ਼ੱਦਦ ਸ਼ੁਰੂ ਹੋ ਗਿਆ। ਉਹਨਾਂ ਵਿੱਚੋਂ ਸਰਦਾਰ ਬਾਜ ਸਿੰਘ ਸੀ, ਇਹ ਪੱਟੀ ਦਾ ਰਹਿਣ ਵਾਲਾ। ਫਰਕਸ਼ੀਰ ਨੇ ਬੜੀ ਤਰਕ ਮਾਰੀ, ਕਹਿੰਦਾ ਬਾਜ ਸਿੰਘ ਆ, ਮੈਂ ਸੁਣਿਆ ਤੂੰ ਬਾਜ ਵਾਂਗ ਉਡਾਰੀਆਂ ਮਾਰ ਮਾਰ ਕੇ ਮੇਰੇ ਬੰਦਿਆਂ ਉੱਤੇ, ਮੇਰੀ ਫੌਜ ਦੇ ਸੀਨੀਅਰ ਅਫਸਰਾਂ ਉੱਤੇ, ਮੇਰੇ ਜਰਨੈਲਾਂ ਉੱਤੇ ਬੜਾ ਵਾਰ ਕਰ ਕਰਕੇ ਪੈਂਦਾ ਸੀ, ਬੜੇ ਬੰਦੇ ਮਾਰੇ ਆ ਤੂੰ, ਸੁਣਿਆ ਤੇਰੀਆਂ ਬਾਜ ਵਾਂਗ ਝਪਟਾਂ ਸਾਡੇ ਸਿਪਾਹੀਆਂ ਦੇ ਦਿਲਾਂ ਉੱਤੇ ਅੱਜ ਵੀ ਡਰ ਪੈਦਾ ਕਰਦੀਆਂ ਨੇ, ਤੂੰ ਬੜਾ ਫੁਰਤੀਲਾ ਹੈ, ਉਹ ਤੂੰ ਤੇਰਾ ਨਾਂ ਵੀ ਬਾਜ ਸਿੰਘ ਹੈ, ਕੋਈ ਇੱਕ ਅੱਧੀ ਝਪਟ ਮੈਨੂੰ ਵੀ ਵਿਖਾ, ਮੈਂ ਮੰਨ ਜਾਵਾਂ ਕਿ ਤੇਰਾ ਨਾਂ ਬਾਜ ਸਿੰਘ ਹੈ। ਫਰਕਸ਼ੀਅਰ ਤਾਂ ਕਹਿੰਦਾ ਸਾਹਮਣੇ ਬੈਠਾ ਅਤੇ ਬਾਜ ਸਿੰਘ ਆਸਾ ਪਾਸਾ ਵੇਖ ਰਿਹਾ ਸੀ। ਫਰਕਸ਼ੀਅਰ ਦੇ ਨੇੜੇ ਪਿੱਛੇ ਖਲੋਤਾ ਉਹਦਾ ਬਾਡੀਗਾਰਡ ਸਿਪਾਹੀ ਹੈ, ਉਹਦੇ ਢਾਕੇ ਤਲਵਾਰ ਲਟਕਦੀ ਸੀ। ਬਾਜ ਸਿੰਘ ਨੇ ਐਸੀ ਛਾਲ ਮਾਰੀ, ਚਪਟ ਮਾਰ ਕੇ ਉਹ ਸਿਪਾਹੀ ਦੇ ਗਾਤਰੇ ਲਮਕਦੀ ਹੋਈ ਤਲਵਾਰ ਉਹਨੇ ਦੋਹਾਂ ਹੱਥਾਂ ਨਾਲ ਜੰਜੀਰਾਂ ਜਕੜਿਆ ਸੀ ਨਾ, ਦੋਹਾਂ ਹੱਥਾਂ ਨਾਲ ਫੜ ਕੇ ਜ਼ੋਰ ਦੀ ਖਿੱਚ ਕੇ ਫਰਕਸ਼ੀਅਰ ਉੱਤੇ ਵਾਰ ਕਰਨ ਲੱਗਾ। ਜਦੋਂ ਵਾਰ ਕੀਤਾ ਫਰਕਸ਼ੀਅਰ ਭੱਜ ਕੇ ਪਿੱਛੇ ਚਲਾ ਗਿਆ। ਜਦੋਂ ਉਹਨੇ ਭੱਜ ਕੇ ਜਾਨ ਬਚਾਈ ਤਾਂ ਬਾਬਾ ਬੰਦਾ ਸਿੰਘ ਬਹਾਦਰ ਖਿੜਖਿੜਾ ਕੇ ਹੱਸ ਪਏ, ਕਹਿੰਦਾ ਖਾਲਸੇ ਨੂੰ ਤਰਕਾ ਮਾਰਦਾ ਹੈ, ਉਹ ਫਰਕਸ਼ੀਅਰ ਵੇਖ ਲਿਆ ਹੈ ਕਲਗੀਆਂ ਵਾਲੇ ਬਾਜ ਦੀ ਝਪਟ ਨੂੰ, ਵੇਖ ਲਿਆ ਹੈ ਗੁਰੂ ਗੋਬਿੰਦ ਸਿੰਘ ਦੇ ਬਾਜ ਦੀ ਝਪਟ ਨੂੰ, ਇਹਦਾ ਨਾਂ ਹੀ ਬਾਜ ਸਿੰਘ ਨਹੀਂ, ਇਹ ਇਸ ਤਰ੍ਹਾਂ ਝਪਟਾਂ ਮਾਰ ਮਾਰ ਕੇ ਮੈਦਾਨੇ ਜੰਗ ਵਿੱਚ ਤੇਰੇ ਜਰਨੈਲਾਂ ਨੂੰ ਮਾਰਦਾ ਵੀ ਰਿਹਾ। ਆਹ ਝਪਟ ਵੇਖ ਲਈ, ਬਾਜ ਸਿੰਘ ਨੂੰ ਉਹਨਾਂ ਦੇ ਸਾਥੀਆਂ ਸਮੇਤ ਬੰਦਾ ਸਿੰਘ ਦੀ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ। ਅਤੇ ਜਦੋਂ ਇਹ ਸਾਰਾ 40 ਸਿੰਘ ਸ਼ਹੀਦ ਹੋ ਗਏ, ਬਾਦਸ਼ਾਹ ਫੇਰ ਨੇੜੇ ਆਇਆ। ਹੁਣ ਸਿੱਖ ਬਾਦਸ਼ਾਹ ਸਾਹਮਣੇ ਬੈਠਾ, ਜੇਰੀਆਂ ਜਕੜਿਆ, ਗਲ ਵਿੱਚ ਤੌਕ ਹੈ। ਤੌਕ ਵੇਖਦੇ ਜਾਣਦੇ ਹੋ ਤੌਕ ਕਿਸ ਤਰ੍ਹਾਂ ਹੁੰਦਾ? ਅੱਜ ਕੱਲ੍ਹ ਨੌਜਵਾਨ ਗੱਭਰੂ ਮੁੰਡੇ ਜਦੋਂ ਮੱਥੇ 'ਤੇ ਸਿਹਰੇ ਬੰਨ੍ਹ ਕੇ ਘੋੜੀ ਚੜ੍ਹਦੇ ਆ ਨਾ, ਇੱਥੇ ਤਾਂ ਘੋੜੀ ਦੀ ਰਸਮ ਨਹੀਂ, ਪੰਜਾਬ ਵਿੱਚ ਅੱਜ ਵੀ ਘੋੜੀਆਂ ਕਈਆਂ ਨੇ ਰੱਖੀਆਂ ਨੇ, ਅਤੇ ਪੈਸਾ ਲੈਂਦੇ 5,100 ਰੁਪਈਆ ਮੁੰਡੇ ਨੂੰ 10 ਮਿੰਟਾਂ ਵਾਸਤੇ ਘੋੜੀ 'ਤੇ ਚੜ੍ਹਾਉਣ ਲਈ, ਪ੍ਰਾਤ ਰਸਮੋ ਰਿਵਾਜ਼। ਜਦੋਂ ਮੁੰਡਾ ਘੋੜੀ 'ਤੇ ਚੜ੍ਹਦਾ ਉਹਦੇ ਗਲ ਵਿੱਚ ਹਾਰ ਪਾਏ ਜਾਂਦੇ ਆ, ਉਹਨਾਂ ਹਾਰਾਂ ਨੂੰ ਵੇਖਿਓ, ਉਹ ਤਿਕੋਨੇ ਰੰਗ ਦੇ ਹੁੰਦੇ ਆ, ਤਿਕੋਨੇ 3 ਗੁੱਠੇ ਹੁੰਦੇ ਆ ਉਹਨਾਂ ਵਿੱਚ। ਅੱਜ ਕੱਲ੍ਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਸਵੀਰ ਹੁੰਦੀ ਆ, ਪਰ ਹੁਣ ਬੰਦ ਕਰ ਦਿੱਤੀ ਗਈ, ਕਿਉਂਕਿ ਉਹਨਾਂ ਹਾਰਾਂ ਦਾ ਜੋ ਬਾਅਦ ਵਿੱਚ ਵਿਆਹ ਤੋਂ ਬਾਅਦ ਜੋ ਹਾਲ ਹੁੰਦਾ ਉਹਦੇ ਵਿੱਚ ਉਹਨਾਂ ਤਸਵੀਰਾਂ ਦੀ ਵੀ ਬੇਅਦਬੀ ਹੁੰਦੀ ਹੈ। ਇਹ ਤਕੋਨਾ ਹਾਰ ਪਾ ਕੇ ਜਦੋਂ ਨੌਜਵਾਨ ਨੂੰ ਸ਼ਿੰਗਾਰਿਆ ਜਾਂਦਾ ਹੈ, ਇਹ ਸਮਝੋ ਉਹਦੇ ਗਲ ਵਿੱਚ ਗ੍ਰਸਤ ਦੀ ਗੁਲਾਮੀ ਦਾ ਤੌਕ ਪਾਇਆ ਜਾਂਦਾ ਹੈ। ਇਹ ਪੁਰਾਣੇ ਜ਼ਮਾਨੇ ਵਿੱਚ ਤਿਕੋਨਾ ਲੋਹੇ ਦਾ ਬੜਾ ਵੱਡਾ ਭਾਰਾ ਸੰਗਲਾਂ ਨਾਲ ਜਕੜਿਆ ਹੋਇਆ ਇਹ ਤੌਕ ਪਾਇਆ ਜਾਂਦਾ ਸੀ, ਕਿਉਂਕਿ ਜਿਹੜਾ ਬੰਦਾ ਬਾਦਸ਼ਾਹ ਦੇ ਸਾਹਮਣੇ ਝੁਕਦਾ ਨਹੀਂ, ਉਹਨੂੰ ਝੁਕਾਉਣ ਬਦਲੇ ਉਹਦੇ ਗਲ ਵਿੱਚ ਤੌਕ ਪਾਇਆ ਜਾਂਦਾ ਹੈ, ਤਾਂ ਕਿ ਇਹਨੂੰ ਗਲ ਵਿੱਚ ਪਾ ਕੇ ਇਹ ਸਿੱਧਾ ਨਾ ਹੋ ਸਕੇ। ਪਰ ਜਿਹੜੇ ਬਹਾਦਰ ਜਰਨੈਲ ਨੇ ਉਹ ਇਸ ਗਲੇ 'ਚ ਪਾਏ ਹੋਏ ਤੌਕ ਨੂੰ ਵੀ ਸਿਰ ਉੱਚਾ ਕਰਕੇ ਚੱਲਦੇ ਨੇ, ਗਲੇ 'ਚ ਪਾਏ ਤੌਕ ਨੂੰ ਉਹ ਬਰਦਾਸ਼ਤ ਕਰਦੇ ਨੇ, ਉਹ ਕਦੇ ਇਸ ਗੁਲਾਮੀ ਦੇ ਸੰਗਲਾਂ ਨੂੰ ਆਪਣੀ ਹੀ ਮੌਤ ਨਹੀਂ ਜਾਣਦੇ, ਇਹ ਜਾਣਦੇ ਨੇ ਉਹਦੇ ਗਲ ਵਿੱਚ ਜੋ ਕੁਝ ਪਾਇਆ ਗਿਆ ਹੈ ਉਹਦੇ ਕੀਤੇ ਹੋਏ ਕੰਮਾਂ ਦਾ ਇਹ ਸਭ ਤੋਂ ਵੱਡਾ ਨਤੀਜਾ ਹੈ। ਅਤੇ ਮੈਂ ਬਹਾਦਰਾਂ ਦੀ ਮੌਤ ਮਰਨ ਲੱਗਾ ਹਾਂ, ਆਜ਼ਾਦੀ ਦੀ ਮੌਤ, ਆਜ਼ਾਦੀ ਦੀ ਜ਼ਿੰਦਗੀ ਜੀ ਕੇ ਮੈਂ ਆਜ਼ਾਦੀ ਦੀ ਮੌਤ ਮਰਨਾ ਹੈ। ਇਹ ਜ਼ਾਲਮ ਹੈ, ਆਓ ਜ਼ਾਲਮ ਹੁਜਨ ਹੁਨਰ ਅਜਮਾਏ, ਤੂੰ ਤੀਰ ਅਜਮਾ ਹਮ ਜਿਗਰ ਅਜਮਾਏ। ਬਾਦਸ਼ਾਹ ਫਰਕਸ਼ੀਅਰ ਨੇ ਨੇੜੇ ਹੋ ਕੇ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ, ਸੁਣੀਏ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ। ਬਾਦਸ਼ਾਹ ਫਰਕਸ਼ੀਅਰ ਖੁਦ ਆਪ ਸਾਹਮਣੇ ਖਲੋਤਾ ਸੀ, ਕਹਿੰਦਾ ਇਸਲਾਮ ਪ੍ਰਵਾਨ ਕਰ ਲੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਜਵਾਬ ਦਿੱਤਾ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਿਣੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਮਾਂ ਦੇ ਜਾਚ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਵੱਲੋਂ ਸਨਮਾਨ ਆਇਆ ਸਾਗੂ ਚੜ੍ਹਦੀ ਕਲਾ ਕਰਨ ਹਰਮ ਨਾਮ ਫਤਿਹ। ਆਓ ਗੁਰੂ ਕੀ ਬਾਣੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂ ਦੇਵ ਸੱਚੇ ਪਾਤਸ਼ਾਹ ਸੋ ਖਾਲਸਾ ਦੇ ਬਿਰਾਜਮਾਨ ਹੋਣਗੇ, ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਜਾਣਾ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
ਕਹੇ ਨਾਨਕ ਮਨ ਮੇਰੇ ਸਦਾ
ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੇ ਨਾਮ ਮਨ ਉਸਾਵੇ,
ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤੇ ਤ੍ਰਿਕਾਰ ਸੁਪਾਗੇ, ਕਾਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ,
ਪੰਚ ਦੂਤ ਤੁਧ ਵਾਸੀ ਕੀਤੇ ਕਾਲ ਕੰਠ ਕੁਮਾਰਿਆ,
ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁਖ ਹੋਵੇ ਤਿਤ ਕਰ ਅਨਹਦ ਵਾਜੇ,
ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਿਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ,
ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ,
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ,
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ,
ਦਿਵਸ ਰਾਤ ਦੁਇ ਦਾਈ ਨਾਇਆ ਖੇਲੇ ਸਗਲੇ ਜਗਤ,
ਚੰਗਿਆਂ ਬੁਰਿਆਂ ਵਾਚੇ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿੰਨੀ ਨਾਮ ਧਿਆਇਆ ਗੈ ਮਸਕਤ ਕਾਲ,
ਨਾਨਕ ਤੇ ਮੁਖ ਪੁੱਜੀ ਨੇ ਕੀਤੀ ਛੁੱਟੀ ਨਾਲ,
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।